ਪੁਲ ਵਿਖੇ ਪ੍ਰਗਟੇ ਨਾਨਕ ਜਰਾਏ, ਪ੍ਰਗਟੇ ਨਾਨਕ ਜਰਾਏ, ਸਭ ਸਿੱਖਣ ਕੋ ਸੁਖ ਦੇ
ਇਮਾਨ ਦੀ
ਇਕੱਠੇ ਹੋਈ ਜਿੱਤਵਾਸੀ ਮੁੰਡਾ ਇਕੱਠੇ ਹੋਈ ਵੱਡਾ ਸਾਧ ਵਰਤਾ
ਨਿਰੰਕਾਰ ਆਕਾਰ ਅਚਲ ਪੂਰਨ ਅਵਨਾਸੀ
ਹਰਖ ਮੰਤ ਅਨੰਤ ਰੂਪ ਨਿਰਮਲ ਬੇਦਾਸੀ ਗੁਰ ਕਾ ਅੰਤ ਅੰਤ ਇੱਕ ਦਿਨ ਨਹੀਂ ਪਾਸੀ ਜਾ ਕੋ ਹੈ ਕਿਰਪਾ ਸੁਧਨ ਪਰ ਤੁਮੇ ਮਿਲਾ ਸੀ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਇਓ ਜੈ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਤੇ ਜਨਮ ਮਰਨ ਰੋਂਦੇ ਰਹੋ ਤੰਗੋ ਪਕੜ ਕਸੀਤਿਆ
ਇਸ ਨੂੰ
ਸਤ ਸਤ ਹਰ ਸਤ ਸਤ ਸਤੇ ਸਤ ਪੜੀਏ ਦੂਸਰੇ ਆਨ ਔਰ ਪੁਰਖ ਪੌੜਾ ਤਨ ਸੁਣੀਏ ਅੰਮ੍ਰਿਤ ਹਰ ਕੋ ਨਾਮ ਲੈ ਤ ਮਨ ਸਭ ਸੁਖ ਪਾਏ ਅਗੇ ਗੇ ਜੈ ਪੂਰ ਸਰਬ ਰਿਓ ਸਮਾਏ ਜੈ ਠਾਕੁਰ ਸੋ ਪ੍ਰਸੰਨ ਹੈ ਸਤ ਸੰਗ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਪਕੜ ਕਸੀਤਿਆ
ਕਿਸ ਨੂੰ
ਸੱਚ ਸਵਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚਤਾ ਭਾਵ ਸਿਖਰਿਓ ਸਤ ਸਿਰ ਜੋ ਸੰਸਾਰ ਆਪ ਨਾ ਭੁੱਲ ਨਾ ਭੁੱਲੋ ਰਤਨ ਨਾਮ ਆ ਪਾਰ ਕੀਮ ਨਾ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤੈਨੂੰ ਪਾਏ ਹਰਬ ਸੁਖ ਤੈਨੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਟੰਗੋ ਪਕੜ ਕਸੀਟਿਆ ਕਵਨ ਯੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ ਸਿਧ ਸਾਗਤ ਤੇ ਤੀਸ ਕੋਰ ਤਿਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਤਾਦ ਛੇਕ ਗੁਣ ਅੰਤ ਨਾ ਪਾਏ ਅਗੇ ਗੈਰ ਨਹੀਂ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਰਤ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਸੇਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਟੰਗੋ ਪਕੜ ਕਸੀਟਿਆ ਪ੍ਰਭ ਦਾ ਦੋਦਾ ਤਾਰ ਪਰਿਓ ਜਾ ਇੱਕ ਇੱਕ ਸਰਨਾ ਮਿਲੇ ਦਾਨ ਸੰਤ ਰੇਣ ਜੇ ਲਗ ਪਹੁੰਚਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੇ ਦੇਹ ਦਰਸ ਮਨ ਜਾਓ ਭਗਤ ਜੇ ਮਨ ਫਹਿਰਾਵੇ ਬਲਿਓ ਚਰਾਗ ਅੰਧਾਰ ਮੈਂ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਜਰੀ ਇੱਕ ਨਾਮ ਧਰਮ ਸਭ ਕਲ ਉਜਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪਕੜ ਕਸੀਟਿਆ
ਅਸਰ ਕੀ ਹੋਇਆ
ਜਿਉਂ ਲੋਹਾ ਪਾਰਸਠੋ ਹੈ ਜਿਉਂ ਲੋਹਾ ਪਾਰਸਠੋ ਹੈ ਚੰਦਨ ਵਾਸ ਨਿਮ ਮਹਿਤਾਈ ਪਸੂ ਪਰੇ ਤੋਂ ਦੇਵ ਕਰ ਪੂਰੇ ਸਤਗੁਰ ਦੀ ਵਡਿਆਈ ਪੂਰੇ ਸਤਗੁਰ ਦੀ ਵਡਿਆਈ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਹੋਏ ਹੈਰਾਨ ਕਰੇਨ ਜੁਹਾਰੀ ਹੋਏ ਹੈਰਾਨ ਕਰੇਨ ਜੁਹਾਰੀ ਤੋਂ ਖੋਲੇ ਕਰਤਾਬ
Oh,
ਦਲਵਾਦੀ ਸੰਗਤ ਹਾਂਜੀ
ਬਾਰੇ ਬਾਰੇ ਬਾਰੇ
मल खाए।
रा शैतानी दुनिया कोई काजी पूर बोल मल खाए।
ब्राह्मण नावे जिया काए जोगी जुगत न जाने अंध
तीने उड़ावे का बंद।
रा शैतानी दुनिया कोई रा शैतानी दुनिया कोई रा शैतानी दुनिया कोई
ਸਜੀਓ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਅੱਜ ਦਾ ਦਿਨ ਨੈਰੋਬੀ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਆਰ ਅੰਦਰ ਸਤਿਕਾਰ ਅੰਦਰ ਯਾਦ ਮੁਬਾਰਕ ਅੰਦਰ ਤਨ ਧਨ ਮਨ ਦੁਆਰਾ ਹਾਜ਼ਰੀ ਭਰਦਿਆਂ ਸਫਲ ਹੋਇਆ ਹੈ। ਐਸੇ ਦਿਨ ਕਿਸੇ ਲੇਖੇ ਨਾ ਲੱਗਣ ਵਾਲੇ ਵਰ੍ਹਿਆਂ ਨਾਲੋਂ ਵੀ ਚੰਗੇ ਹੁੰਦੇ ਨੇ। ਐਸੇ ਦਿਨ ਮਨੁੱਖ ਵਾਸਤੇ ਦੋਹਾਂ ਹੀ ਜਹਾਨਾਂ ਵਿੱਚ ਮੁੱਖ ਉਜਲਾ ਕਰਨ ਵਾਲੇ ਹੋਇਆ ਕਰਦੇ ਨੇ। ਬੜੇ ਹੀ ਕਰਮਾਂ ਨਾਲ ਨਸੀਬਾਂ ਨਾਲ ਐਸਾ ਮੌਕਾ ਮਿਲਦਾ ਹੈ ਕਿ ਸਾਡਾ ਮਨ ਗੁਰੂ ਦੇ ਯਸ ਵਿੱਚ ਲੱਗੇ। ਤੋ ਅੱਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾ ਕੇ ਆਪ ਸਬਸ ਨੇ ਆਪਣੀ ਆਤਮਾ ਨੂੰ ਪ੍ਰਕਾਸ਼ਿਤ ਕੀਤਾ ਹੈ, ਮੁਨੱਵਰ ਕੀਤਾ ਹੈ, ਨੂਰਾਨੀ ਕੀਤਾ ਹੈ, ਰੋਸ਼ਨਾਇਆ ਹੈ। ਸਤਿਸੰਗ ਜੀ, ਆਪ ਦੇ ਦਾਸਰਿਆਂ ਨੂੰ ਗੁਰੂ ਸਵਾਰੇ ਪ੍ਰਬੰਧਕ ਸਾਹਿਬਾਨ ਜੀ ਨੇ ਸਮਾਂ ਦਿੱਤਾ ਹੈ ਅਤੇ ਉਹਦੇ ਵਿੱਚੋਂ ਅੱਧਾ ਹੋ ਗਿਆ ਹੈ ਅਤੇ ਇਸ ਵਾਂਗੂ ਅਗਲਾ ਅੱਧਾ ਵੀ ਆਪਣੀ ਅਰੁਖ ਚਾਲੇ ਚੱਲਦਾ ਚੱਲਦਾ ਸਾਨੂੰ ਪੈਗਾਮ ਦੇਵੇਗਾ ਕਿ ਬਸ ਤੁਹਾਡਾ ਸਮਾਂ ਸੰਪੂਰਨ। ਮੁਬਾਰਕ ਨੇ ਕਹੀਆਂ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਯਾਦ ਵਿੱਚ ਗੁਜ਼ਰਨ, ਇਹ ਤੋਸ਼ਾ ਹੀ ਹੈ ਲੋਕ ਅਤੇ ਪ੍ਰਲੋਕ ਵਿੱਚ ਮੁੱਖ ਉਜਲਾ ਕਰਨ ਵਾਸਤੇ, ਗੁਰੂ ਦੀ ਰਹਿਮਤ ਨਾਜ਼ਲ ਕਰਨ ਵਾਸਤੇ, ਗੁਰੂ ਦੀ ਸ਼ਫਕਤ ਦੇ ਪਾਤਰ ਹੋਣ ਵਾਸਤੇ ਇਹ ਸੁਹਾਵਣਾ ਮੌਕਾ ਮਿਲਿਆ ਹੈ। ਗੁਰੂ ਸਵਾਰੇ ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜੀ, ਵੀਰ ਮਨੋਹਰ ਸਿੰਘ ਜੀ ਅਤੇ ਬਲਦੇਵ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਸਾਹਮਣੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਕੀਰਤਨ ਕੀਤਾ ਹੈ। ਦਾਸ ਨੇ ਬੇਨਤੀ ਕੀਤੀ ਸੀ ਇੱਕ ਦਿਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੇ ਕੋਈ ਨੇੜੇ ਤੋਂ ਨੇੜੇ ਦਾ ਲਿਖਾਰੀ ਹੈ ਤਾਂ ਉਹ ਭਾਈ ਗੁਰਦਾਸ ਜੀ ਹਨ। ਇਹਨਾਂ ਤੋਂ ਸੇਧ ਲੈ ਕੇ, ਉਤਸ਼ਾਹ ਲੈ ਕੇ, ਪ੍ਰੇਰਿਤ ਹੋ ਕੇ ਕਈ ਮੁਸਲਮਾਨਾਂ ਨੇ ਗੁਰੂ ਦਾ ਇਤਿਹਾਸ ਲਿਖਿਆ ਹੈ, ਕਈ ਸਿੱਖਾਂ ਨੇ ਵੀ ਲਿਖਿਆ ਹੈ, ਕਈ ਅੰਗਰੇਜ਼ਾਂ ਨੇ ਵੀ ਲਿਖਿਆ ਹੈ। ਹੁਣ ਵੀ ਕਈ ਲੋਕ ਹਿੰਦੂ ਸੱਜਣ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਾਂ ਗੁਰੂ ਦਾ ਇਤਿਹਾਸ ਲਿਖ ਲਿਖ ਕੇ PhD ਕਰਦੇ ਨੇ। ਖਵਾਜਾ ਦਿਲ ਮੁਹੰਮਦ ਪ੍ਰਿੰਸੀਪਲ ਇਸਲਾਮੀਆ ਕਾਲਜ ਲਾਹੌਰ ਨੇ ਗੁਰੂ ਨਾਨਕ ਦੇਵ ਮਹਾਰਾਜ ਬਾਬਤ ਬੜਾ ਹੀ ਕੁਛ ਲਿਖਿਆ ਹੈ। ਇਸੇ ਤਰ੍ਹਾਂ ਹੋਰ ਵੀ ਕਈਆਂ ਨੇ ਲਿਖਿਆ ਹੈ। ਮੌਲਵੀ ਅਬਦੁੱਲਾ ਗਿਆਨੀ ਅਬਦੁੱਲਾ ਮੁੰਤਜ਼ਰ ਗੁਜਰਾਂ ਵਾਲ ਵੀ ਉਸਨੇ ਗੁਰੂ ਨਾਨਕ ਦੇਵ ਜੀ ਦੇ ਇਜ਼ਾਜ਼ ਅੰਦਰ ਬੜਾ ਕੁਛ ਲਿਖਿਆ ਹੈ। ਮਹਾਨ ਹਿਸਟੋਰੀਅਨ ਮਿਸਟਰ ਲਤੀਫ ਨੇ ਤਾਰੀਖੇ ਪੰਜਾਬ ਲਿਖਦਿਆਂ ਗੁਰੂ ਨਾਨਕ ਦੇਵ ਜੀ ਦਾ ਬੜਾ ਹੀ ਜ਼ਿਕਰ ਕੀਤਾ ਹੈ ਅਤੇ ਹੋਰ ਵੀ ਜਿੱਥੋਂ ਪੜ੍ਹੀਏ ਸਵਾਦ ਆਉਂਦਾ ਹੈ। ਗੁਰੂ ਸਾਹਿਬ ਜੀ ਨੇ, ਜਿਵੇਂ ਦਾਸ ਨੇ ਪਹਿਲੇ ਵੀ ਬੇਨਤੀ ਕੀਤੀ ਹੈ, ਗੁਰੂ ਮਹਾਰਾਜ ਜੀ ਨੂੰ ਬਹੁਤ ਹੀ ਵੱਡੀਆਂ ਬਖਸ਼ਿਸ਼ਾਂ ਅਕਾਲ ਪੁਰਖ ਵੱਲੋਂ ਅਤਾ ਸਨ, ਬਖਸ਼ੀਆਂ ਹੋਈਆਂ ਸਨ। ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਬਾਕ ਹੈ। ਕੋਈ ਅੰਦਾਜ਼ਾ ਨਹੀਂ ਕਿ ਮਹਾਰਾਜ ਵਿੱਚ ਕਿਤਨੀਆਂ ਰਿੱਧੀਆਂ, ਸਿੱਧੀਆਂ, ਨਿੱਧੀਆਂ, ਬਰਕਤਾਂ, ਸ਼ਫਕਤਾਂ, ਅਨਾਇਤਾਂ, ਕਰਾਮਤਾਂ, ਕਰਾਮਾਤਾਂ, ਮਿਰੇਕਲ, ਮੌਜਜ਼ੇ, ਅਜ਼ਮਤਾਂ ਸਨ, ਕੋਈ ਗਿਣ ਨਹੀਂ ਸਕਦਾ। ਪਰ ਇਹਨਾਂ ਦੀ ਵਰਤੋਂ ਗੁਰੂ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਵਿੱਚ ਲੋਕ ਭਲਾਈ ਲਈ ਕੀਤੀ ਹੈ। ਕਿਸੇ ਇਨਸਾਨ ਕੋਲ ਚੰਗਾ ਜੋਬਨ ਹੋਵੇ, ਕਰਾਮਾਤ ਹੈ। ਚੰਗੀ ਸਿਹਤ, ਕਰਾਮਾਤ ਹੈ। ਚੰਗਾ ਦਿਮਾਗ, ਕਰਾਮਾਤ ਹੈ। ਪਰ ਕਰਾਮਾਤ ਦੀ ਗਲਤ ਵਰਤੋਂ ਕਰੇ, ਸਧਾਰਨ ਦਿਮਾਗ ਵਾਲਿਆਂ ਨੂੰ ਠਗੌਰੀ ਪਾਵੇ, ਅਤੇ ਗੁਰੂ ਦੀ ਬਖਸ਼ੀ ਹੋਈ ਦਾਤ ਦਾ ਸਹੀ ਵਰਤੋਂ ਨਾ ਹੋ ਸਕੀ, ਜਵਾਬ ਤਲਵੀ ਹੋਵੇਗੀ ਕਿ ਇਹ ਰੌਸ਼ਨੀ ਇਸ ਲਈ ਦਿੱਤੀ ਸੀ, ਸੱਪ ਨੂੰ ਮਣੀ ਦਿੱਤੀ ਹੈ ਪਰਮੇਸ਼ੁਰ ਨੇ, ਪਰ ਅਗਿਆਨਤਾ ਹੈ ਉਸਨੂੰ। ਗ੍ਰੰਥਾਂ 'ਚ ਲਿਖਿਆ ਹੈ ਕਿ ਸੱਪ ਕੋਲ ਮਣੀ ਹੁੰਦੀ ਹੈ, ਪਰ ਅਗਿਆਨਤਾ ਵੀ ਨਾਲ ਨਾਲ ਹੈ, ਉਹਦੀ ਵਰਤੋਂ ਨਹੀਂ ਆਉਂਦੀ। ਵਰਤੋਂ ਕਿਵੇਂ ਕਰਦਾ ਹੈ? ਹਨੇਰੀ ਰਾਤ ਵਿੱਚ ਖੁੱਡ 'ਚੋਂ ਨਿਕਲ ਕੇ ਭੁੱਖ ਦਾ ਸਤਾਇਆ ਬਾਹਰ ਆ ਜਾਂਦਾ ਹੈ। ਪਰਮੇਸ਼ੁਰ ਨੇ ਤਾਂ ਬੜਾ ਗੁਣ ਦਿੱਤਾ ਹੈ ਕਹਿੰਦੇ ਨੇ ਉਸਨੂੰ, ਪਰ ਉਹ ਆਪਣੇ ਅੰਦਰੋਂ ਇਹ ਮਣੀ ਕੱਢ ਕੇ ਹਨੇਰੀ ਰਾਤ ਵਿੱਚ ਰੱਖ ਲੈਂਦਾ ਹੈ। ਚੰਦ ਚੜ੍ਹਿਆ ਅੱਧੀ ਕੁ ਰਾਤ ਤੋਂ ਬਾਅਦ ਜਾਂ ਆਪਣੇ ਟਾਈਮ ਸਿਰ ਉਹਦੀਆਂ ਕਿਰਨਾਂ ਉਹਦੇ 'ਤੇ ਪਈਆਂ, ਇਹਦੇ 'ਚੋਂ ਚਮਕ ਨਿਕਲੀ ਹਨੇਰੇ ਵਿੱਚ, ਜੰਗਲ ਵਿੱਚ ਇਹਦੀਆਂ ਮਣੀ ਦੀਆਂ ਛੁਆਵਾਂ ਨਾਲ ਕੀੜੇ ਮਕੌੜੇ ਮੱਛਰ ਨੇੜੇ ਆ ਗਿਆ, ਮੱਖੀਆਂ ਭੀਂ ਭੀਂ ਕਰਦੀਆਂ ਉੱਡ ਕੇ ਆ ਗਈਆਂ। ਅਤੇ ਜਿਸ ਵੇਲੇ ਸੱਪ ਨੇ ਵੇਖਿਆ ਕਿ ਮੇਰੀ ਇੱਕ ਬੁਰਕੀ ਬਣ ਗਈ ਹੈ, ਲੁਕਮਾ ਬਣ ਗਿਆ, ਅਤੇ ਅੱਗੇ ਵਧਿਆ ਅਤੇ ਦੋ ਜੀਬੀਏ ਨੇ ਮੂੰਹ ਟੱਡ ਕੇ ਇੱਕੋ ਹੀ ਜੀਭ ਇੱਕੋ ਹੀ ਹੁਲਾਰੇ ਦੇ ਨਾਲ ਸਭ ਨੂੰ ਅੰਦਰ ਕੀਤਾ, ਮਣੀ ਫਿਰ ਉੱਥੇ ਰੱਖ ਲਿਆ, ਪਿੱਛੇ ਹਟ ਗਿਆ। ਇੱਦਾਂ ਕਈ ਬੰਦੇ ਗੁਣ ਨੂੰ ਸੱਪ ਦੀ ਮਣੀ ਵਾਂਗ ਵਰਤਦੇ ਨੇ। ਵਾਹਿਗੁਰੂ ਸਮਤ ਬਖਸ਼ੇ, ਗੁਰਪੁਰਬ ਤੋਂ ਕੁਛ ਹੀ ਸਾਨੂੰ ਹਾਸਲ ਹੋਵੇ। ਗੁਣ ਨੂੰ ਸੱਪ ਦੀ ਮਣੀ ਬਣਾ ਕੇ ਨਹੀਂ ਵਰਤਣਾ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਕੋਲ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦਾ ਹੈ, ਬੜੀਆਂ ਦਾਤਾਂ ਸਨ, ਚੰਗੀ ਸਿਹਤ, ਮਿਹਨਤੀ ਹੱਥ, ਵਿਵੇਕ ਬੁੱਧੀ। ਵਿਵੇਕ ਬੁੱਧੀ ਹੁੰਦੀ ਚੰਗਾ ਮੰਦਾ ਸੋਚਣ ਵਾਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਤੋਂ ਉਚੇਚੇ ਤੌਰ 'ਤੇ ਮੰਗੀ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਪ੍ਰਿਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਕ ਅਹੰ ਬੁੱਧ ਬਾਧੇ ਪਿਆਰੇ, ਇਨ ਵਿਧ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਹੁਣ ਤਾਂ ਫਿਰ ਹਾਰ ਭਰਿਓ ਸਵਾਮੀ ਕੇ ਦੁਆਰੇ। ਗੁਰੂ ਅਰਜਨ ਦੇਵ ਜੀ ਹਾਰ ਕੇ ਡਿੱਗ ਪਏ ਨੇ, ਕਰਮ ਕਾਂਡ ਕਰਦੇ, ਫਿਰ ਹਾਰ ਕੇ ਕਹਿੰਦੇ ਨੇ ਮੈਂ ਡਿੱਗ ਪਿਆ, ਅਤੇ ਜਿਸ ਵੇਲੇ ਹਾਰਿਆ ਅਤੇ ਫਿਰ ਉਹਨਾਂ ਬੋਚ ਲਿਆ। ਪਰਮੇਸ਼ੁਰ ਨੇ ਕਿਹਾ ਅਰਜਨ ਦੇਵ ਕੀ ਚਾਹੁੰਦਾ ਹੈ? ਮਹਾਰਾਜ ਨੇ ਜੋ ਫਿਰ ਅੱਗੇ ਚਾਹਿਆ, ਜੇ ਸਾਨੂੰ ਲੋੜ ਹੋਵੇ ਅਤੇ ਰੱਬ ਸਾਨੂੰ ਪੁੱਛੇ ਵੀ ਕੀ ਚਾਹੀਦਾ ਹੈ, ਤਾਂ ਆਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਿੱਛੇ ਲੱਗੀਏ। ਉਹਨਾਂ ਨੇ ਕਿਹਾ ਮਹਾਰਾਜ ਚਾਹੀਦਾ? ਹਾਂ ਅਰਜਨ ਦੇਵ, ਦੱਸ ਕੀ ਚਾਹੀਦਾ ਹੈ? ਤੋ ਮਹਾਰਾਜ ਕਹਿੰਦੇ ਜਦੋਂ ਫਿਰ ਮੈਂ ਹਾਰ ਭਰਿਓ ਸਵਾਮੀ ਕੇ ਦੁਆਰੇ ਮੰਗਿਆ, ਤਾਂ ਕਿ ਬੀਜੇ ਬੁੱਧ ਵਿਵੇਕਾ, ਮੈਨੂੰ ਵਿਸ਼ਲੇਸ਼ਣ ਕਰਨ ਵਾਲੀ ਮਤ ਦੇ, ਜਿਹਦੇ ਵਿੱਚ ਮੈਨੂੰ ਭਲੇ ਬੁਰੇ ਦੀ ਤਮੀਜ਼ ਹੋ ਜਾਏ, ਚੰਗੇ ਮੰਦੇ ਦੀ ਤਮੀਜ਼ ਹੋ ਜਾਏ, ਪਾਪ ਅਤੇ ਪੁੰਨ ਦਾ ਪਤਾ ਲੱਗੇ ਕੀ ਹੁੰਦਾ ਹੈ। ਤੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦੇ ਨੇ ਕਿ ਪਰਮੇਸ਼ੁਰ ਨੇ ਸੋਹਣੀ ਸਿਹਤ, ਅਤ ਸੁੰਦਰ ਸ਼ਕਲ, ਮਿਹਨਤੀ ਹੱਥ, ਦ੍ਰਿੜਤਾ ਅਤੇ ਦਿਵ ਬੁੱਧੀ, ਵਿਵੇਕ ਬੁੱਧੀ ਅਤੇ ਬਹੁਤ ਹੀ ਦਲੇਰੀ, ਬੋਲਡਨੈਸ, ਸ਼ਜਾਇਤ, ਅਲੁਲਜ਼ਮੀ, ਜ਼ੁਰਤ ਦਿੱਤੀ ਹੋਈ ਸੀ। ਸੱਚ ਨੂੰ ਹਿਰਦੇ ਧਾਰ ਕੇ ਅਗਲੇ ਨੂੰ ਸੱਚੀ ਗੱਲ ਕਹਿ, ਆਪ ਜੀ ਦੇ ਪਵਿੱਤਰ ਹੁਕਮਾਂ, ਵਾਕਾਂ, ਗੁਰਬਾਣੀ ਨੂੰ ਸੁਣ ਕੇ ਅਨੇਕਾਂ ਲੋਕਾਂ ਦੇ ਅੰਦਰ ਚਨਾਣ ਹੋਇਆ। ਆਪ ਜੀ ਦੀਆਂ ਰਾਗ ਦੀਆਂ ਤਾਨਾਂ ਅਤੇ ਸੋਜ਼ੇ ਗਲੂ ਦੇ ਸੁਣ ਕੇ, ਬਾਣੀ ਸੁਣ ਕੇ ਅਨੇਕਾਂ ਪੁੱਲੇ ਪਟਕਿਆਂ ਨੂੰ ਰਾਹ ਮਿਲਿਆ। ਜੀਵ ਜੰਤੂ, ਪਸ਼ੂ, ਨਬਾਤਾਤ, ਬੂਟਿਆਂ ਵਿੱਚ ਵੀ ਹਰਿਆਵਲ ਆਈ ਅਤੇ ਰਸ ਭਰਿਆ ਗਿਆ। ਨਾਨਕ ਨਾਮ ਹੈ ਸਭ ਹਰਿਆਵਲੀ, ਹਰਿਆਵਲ ਆ ਗਈ। ਤੋ ਗੁਰੂ ਸਾਹਿਬ ਜੀ ਨੇ 70 ਸਾਲ 5 ਮਹੀਨੇ 9 ਦਿਨ ਆਪ ਜੀ ਦੀ ਪਵਿੱਤਰ ਆਤਮਾ ਨੇ ਇਸ ਕਫਸੇ ਅੰਸਰੀ ਵਿੱਚ, ਕਫਸੇ ਅੰਸਰੀ ਮੈਨੇ ਮਨੁੱਖ ਦਾ ਸਰੀਰ ਜਿਹੜਾ 5 ਤੱਤਾਂ ਤੋਂ ਬਣਿਆ ਹੈ, ਇਹਦੇ ਵਿੱਚ ਰਹਿ ਕੇ ਕੋਈ ਤਕਰੀਬਨ 75 ਲੱਖ ਮੀਲ ਸਫ਼ਰ ਆਪਣੇ ਪੈਦਲ ਚੱਲ ਕੇ ਪਦ ਯਾਤਰਾ ਦੇ ਨਾਲ ਕਰਕੇ ਬੜੇ ਬੜੇ ਸੁਰਤ ਕਰਕੇ ਅਟਕੇ ਹੋਏ ਭਜਨ ਬੰਦਗੀ ਕਰਨ ਵਾਲੇ ਫਕੀਰਾਂ ਨੂੰ, ਜਿਹੜੇ ਭਜਨ ਤਾਂ ਬੜਾ ਕਰਦੇ ਸੀ ਪਰ ਮੁਕਾਬਲੇ 'ਤੇ ਕੋਈ ਆਪਣੇ ਵਰਗਾ ਬਰਦਾਸ਼ਤ ਨਹੀਂ ਸੀ ਕਰਦੇ। ਜਦੋਂ ਪਤਾ ਲੱਗਾ ਕੰਧਾਰ ਦੇ ਫਕੀਰ ਨੂੰ ਕਿ ਮੇਰੇ ਪਹਾੜ ਦੇ ਪੈਰਾਂ ਵਿੱਚ ਇੱਕ ਬੰਦਾ ਹੋਰ ਆਇਆ, ਲੋਕ ਉਹਨੂੰ ਵੀ ਮੰਨਣ ਲੱਗ ਪਏ ਨੇ, ਉਹਦੀਆਂ ਗੱਲਾਂ ਵੀ ਸੁਣਨ ਲਈ ਤਿਆਰ ਹੋ ਗਏ ਨੇ, ਅਤੇ ਜਰ ਨਾ ਸਕਿਆ, ਝੱਲ ਨਾ ਸਕਿਆ, ਬਰਦਾਸ਼ਤ ਨਾ ਹੋਇਆ। ਇਹ ਰੋਗ ਕਾਫੀ ਭਜਨ ਬੰਦਗੀ ਕਰਨ ਵਾਲਿਆਂ ਨੂੰ ਵੀ ਲੱਗਾ ਹੀ ਰਹਿੰਦਾ। ਕਈ ਵਾਰੀ ਸਥੂਲ ਤੌਰ 'ਤੇ ਹਟ ਜਾਂਦਾ ਅਤੇ ਸੂਕਸ਼ਮ ਹੋ ਜਾਂਦਾ, ਜਿਵੇਂ ਕੋਈ ਬਿਮਾਰੀ ਮੋਟੀ ਮੋਟੀ ਹਟ ਜਾਏ ਅਤੇ ਜਰਾਸੀਮ ਉਹਦੇ ਹੋਰ ਲਤੀਫ ਹੋ ਜਾਣ। ਉਸਨੇ ਬਰਦਾਸ਼ਤ ਨਾ ਕੀਤਾ ਅਤੇ ਬਾਬੇ ਨਾਨਕ ਉੱਤੇ ਆਪਣੀ ਅਜ਼ਮਤ ਨਾਲ, ਕਰਾਮਾਤ ਨਾਲ ਇੱਕ ਪਹਾੜ ਇਹਨਾਂ ਰੇੜ ਦਿੱਤਾ। ਗੜ ਕਰਦਾ ਆਵੇ, ਮਰਦਾਨੇ ਇੱਧਰ ਵੇਖਿਆ ਕਿ ਸ਼ੋਰ ਕਿੱਧਰੋਂ ਮੱਚਦਾ ਹੈ, ਅਤੇ ਦਰਖਤ ਟੁੱਟਦੇ ਹੋਣ, ਬੜਾ ਭਾਰੀ ਪਰਬਤ ਗੜਗੜ ਆਉਂਦਾ ਹੇਠਾਂ ਆਵੇ। ਮਰਦਾਨੇ ਹੱਥ ਚੱਕ ਕੇ ਆਖਿਆ, ਬਾਬਾ ਗਏ, ਬਾਬਾ ਮੁੱਕੇ, ਬਾਬਾ ਪ੍ਰਦੇਸ਼ ਵਿੱਚ ਖਤਮ ਹੋ ਗਏ। ਕੀ ਹੋਇਆ ਭਾਈ? ਮਹਾਰਾਜ, ਉੱਪਰ ਫਕੀਰ ਨੇ, ਕੰਧਾਰ ਦੇ ਬਲੀ ਨੇ, ਬਲੀ ਕੰਧਾਰੀ ਨੇ ਪਹਾੜ ਰੋੜ ਦਿੱਤਾ ਹੈ। ਮਹਾਰਾਜ ਆਖਣ ਲੱਗੇ, ਕਰਤਾਰ ਚੇਤਾ ਆਵੇ ਮਰਦਾਨਿਆ, ਪੈ ਤੋਂ ਤਾਂ ਇੱਕੋ ਹੀ ਗੱਲ ਨਾਲ ਨਿਰਭਉ ਹੋਈਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਦੂਜੀ ਕੋਈ ਗੱਲ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ, ਨਾਮ ਜਪ ਮਨ ਹੋਵਤ ਸੂਖ। ਮਰਦਾਨਿਆ ਰਜ਼ਾਵ ਚ ਟਿਕ, ਮਰਦਾਨਿਆ ਰਜ਼ਾ ਵਿੱਚ ਰਹਿ, ਮਰਜ਼ੀ ਨੂੰ ਰਜ਼ਾ ਵਿੱਚ ਰਲਾ। ਔਖ ਉਦੋਂ ਹੁੰਦੀ ਹੈ ਜਦੋਂ ਰਜ਼ਾ ਨੂੰ ਮਰਜ਼ੀ ਪਿੱਛੇ ਲਾਈਏ। ਧਿਆਨ ਨਜ਼ਰ, ਉਹਨੂੰ ਪਰਮ ਸੁੱਖ ਹੈ ਜਿਹਨੂੰ ਇਹ ਮਿਹਨਤ ਕਰਨੀ ਆ ਜਾਏ, ਆਪਣੀ ਮਰਜ਼ੀ ਰੱਬ ਦੀ ਰਜ਼ਾ 'ਚ ਰਲਾਉਣੀ ਆ ਜਾਏ। ਉਹ ਮਹਾਨ ਦੁਖੀ ਹੁੰਦਾ ਹੈ ਜਿਹੜਾ ਸਦਾ ਚਾਹੇ ਕਿ ਰੱਬ ਦੀ ਮਰਜ਼ੀ, ਰੱਬ ਦੀ ਰਜ਼ਾ ਮੇਰੀ ਮਰਜ਼ੀ ਪਿੱਛੇ ਲੱਗੇ। ਬਸ ਇੰਨੀ ਗੱਲ ਸਮਝਣ ਵਾਲੀ। ਮਨਮੁੱਖ ਚਾਹੁੰਦਾ ਹੈ, ਮਨਮੁੱਖ ਦੀ ਰੁਚੀ ਹੁੰਦੀ ਹੈ ਜੋ ਮੈਂ ਕਹਿੰਦਾ ਉਹ ਠੀਕ ਹੈ, ਗੁਰਮੁਖ ਕਹਿੰਦਾ ਹੈ ਜੋ ਗੁਰੂ ਕਹਿੰਦਾ ਉਹ ਠੀਕ ਹੈ, ਬਸ ਇੰਨਾ ਕੁ ਫਰਕ ਹੈ। ਇਹ ਵੀ ਇੱਕ ਫਰਕ ਹੈ, ਮਨਮੁੱਖ ਕਹਿੰਦਾ ਹੈ ਕਿ ਰੱਬ ਦੀ ਰਜ਼ਾ ਮੇਰੀ ਮਰਜ਼ੀ ਪਿੱਛੇ ਲੱਗੇ, ਗੁਰਮੁਖ ਕਹਿੰਦਾ ਹੈ ਕਿ ਮੇਰੀ ਮਰਜ਼ੀ ਰਜ਼ਾ ਵਿੱਚ ਘੁਲ ਜਾਵੇ। ਮਰਦਾਨਿਆ, ਮਰਜ਼ੀ ਰਜ਼ਾ ਵਿੱਚ ਰਲਾ ਦੇ। ਬਸ ਪਹਾੜ ਅੱਜ ਤੱਕ ਦੱਸਦਾ ਹੈ ਕਿ ਉਸ ਸ਼ਾਂਤ ਆਤਮਾ ਵਾਲੇ ਨੇ ਇਉਂ ਆਪਦਾ ਪਵਿੱਤਰ ਹੱਥ ਪਹਾੜ ਨੂੰ ਲਾਇਆ ਅਤੇ ਸਾਰੀ ਕਾਇਨਾਤ ਪਰਮੇਸ਼ੁਰ ਦੇ ਹੁਕਮ ਵਿੱਚ, ਅਤੇ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਪਰਵਰੇ ਛਾਤੀ ਨੂੰ ਹੱਥ ਲੱਗਾ, ਅਤੇ ਹੱਥ ਨੂੰ ਐਸਾ ਛਾਤੀ ਨਾਲ ਲਾਇਆ, ਪੱਥਰ ਨੇ ਬੜੇ ਯਤਨ ਕੀਤੇ ਗਏ ਨੇ ਕਿ ਇਹਦੀ ਛਾਤੀ ਨਾਲੋਂ ਬਾਬੇ ਨਾਨਕ ਦੇ ਹੱਥ ਦਾ ਇਹ ਪੰਜਾ ਲਾ ਦਿੱਤਾ ਜਾਵੇ, ਪਰ ਉਹ ਤਿਆਰ ਹੀ ਨਹੀਂ ਇਸ ਗੱਲ ਲਈ। ਪੁਰਜ਼ਾ ਹੋਇਆ, ਕੱਟਿਆ ਜਾਵੇ, ਪਰ ਪੱਥਰ ਹਾਲੇ ਸੰਭਾਲ ਕੇ ਰੱਖਦਾ ਹੈ ਉਸ ਨੂੰ ਆਪਣੀ ਹਿੱਕ ਅੰਦਰ। ਕਾਸ਼ ਕਿ ਗੁਰੂ ਮਹਾਰਾਜ ਜੀ ਦਾ ਕੋਈ ਸ਼ਬਦ ਸਾਡੀ ਹਿੱਕ ਵਿੱਚ ਵੀ ਵੱਜ ਜਾਏ, ਅਸੀਂ ਵੀ ਇਹਨੂੰ ਚਮੋੜ ਕੇ ਰੱਖੀਏ। ਆਓ ਰਹਿੰਦੇ ਮਿੰਟਾਂ ਅੰਦਰ ਆਪ ਜੀ ਦੇ ਸਾਹਮਣੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇੱਕ ਪੌੜੀ ਗਾਈ ਜਾ ਰਹੀ ਹੈ। ਬਾਬੇ ਨਾਨਕ ਨੇ 5 ਟੂਰ ਕੀਤੇ ਨੇ, 5 ਸਫ਼ਰ ਕੀਤੇ ਨੇ, 5 ਉਦਾਸੀਆਂ ਧਾਰਨ ਕੀਤੀਆਂ ਨੇ। ਇੱਕ ਉਦਾਸੀ ਵਿੱਚ ਮਹਾਰਾਜ, ਉਦਾਸੀ ਸੀ ਪ੍ਰਚਾਰ ਦੌਰ, 8-8 ਵਰ੍ਹੇ ਬਾਅਦ, 12-12 ਵਰ੍ਹੇ ਬਾਅਦ ਘਰ ਮੁੜੇ, ਅਤੇ 5-15 ਦਿਨ ਜਾਂ 2-2 ਹਫ਼ਤੇ ਰਹਿ ਕੇ ਫਿਰ ਟੁਰ ਜਾਂਦੇ ਰਹੇ। ਕਿਆ ਲਗਨ ਸੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਹ ਉੱਤੇ ਲਾਉਣ ਦੀ? ਹੈ ਕੋਈ ਬੰਦਾ? ਹਵਾਈ ਜਹਾਜ਼ਾਂ 'ਚ ਫਿਰਿਆ ਥੱਕ ਜਾਈਦਾ ਹੈ, ਬਾਬਾ ਪੈਦਲ ਫਿਰਿਆ ਹੈ, 75 ਲੱਖ ਮੀਲ ਸਫ਼ਰ ਕੀਤੇ ਨੇ, ਅਤੇ ਨਾਲੇ ਕੁਛ ਲਿਆਉਣਾ ਹੈ, ਨਾਲੇ ਕੁਛ ਲਿਆ ਕੇ ਬਣਾਉਣਾ ਹੈ। ਉਹ ਖੱਟੀ ਨਹੀਂ ਖੱਟਣ ਗਏ, ਪਰ ਖੱਟੀ ਇੱਕੋ ਹੀ ਹੈ ਉਹਨਾਂ ਦੀ ਕਿ ਜਗਤ ਜਲੰਦੇ ਨੂੰ ਪਰਮੇਸ਼ੁਰ ਦੇ ਚਰਨਾਂ ਨਾਲ, ਠੰਡ ਨਾਲ ਜੋੜ ਦਿੱਤਾ ਜਾਏ। ਬਸ ਇਹ ਉਹਨੇ ਆਪਣਾ ਮਕਸਦ ਸਮਝਿਆ। ਤਾਂ ਸਤਸੰਗ ਜੀ, ਕੋਈ 4.25 ਵਰ੍ਹੇ ਮਹਾਰਾਜ ਮੁਸਲਮਾਨਾਂ ਦੇ ਦੇਸ਼ ਅਰਬ ਦੇਸ਼ ਵਿੱਚ ਰਹੇ। ਇਤਿਹਾਸ ਕਹਿੰਦਾ ਹੈ ਕਿ ਇਹਨਾਂ ਦਿਨਾਂ ਵਿੱਚ ਦੁਨੀਆ ਭਰ ਦੇ ਮੁਸਲਮਾਨ ਇੱਕ ਖਾਸ ਤਿਉਹਾਰ ਦੇ ਮੌਕੇ, ਕੋਈ ਈਦ ਦਾ ਮੌਕਾ ਹੋਵੇਗਾ, ਮੱਕੇ ਦੀ ਜ਼ਿਆਰਤ ਲਈ ਆਏ ਹੋਏ ਸਨ। ਹਾਜੀਆਂ ਵਾਲੇ ਕੱਪੜੇ ਪਾ ਕੇ ਨਾਨਕ ਨੰਕਾਰੀ ਜੀ ਵੀ ਪੰਜਾਬ ਤੋਂ ਮਰਦਾਨੇ ਭਾਈ ਨੂੰ ਲੈ ਕੇ ਅਰਬ ਵਿੱਚ ਆ ਗਏ, ਉੱਧਰ ਚਲੇ ਗਏ। ਇਹ ਵੀ ਕੋਈ ਮਹਾਰਾਜ ਜੀ ਨੇ ਚੋਜ ਹੀ ਵਰਤਾਉਣਾ ਹੈ, ਮਰਦਾਨੇ ਨੂੰ ਲੈ ਕੇ ਮੱਕੇ ਮੁਅੱਜ਼ਮੇ ਮਦੀਨੇ ਵੱਲ ਅਤੇ ਕਾਬੇ ਨੂੰ ਜ਼ਿਆਰਤ ਵਾਸਤੇ ਆ ਗਏ। ਹਾਜੀਆਂ ਦੇ ਨਾਲ ਆਏ, ਬਿਲਕੁਲ ਉੱਡ ਕੇ ਨਹੀਂ ਆਏ। ਮਹਾਰਾਜ ਜਿੱਥੇ ਜਿੱਥੋਂ ਦੀ ਲੰਘੇ ਉੱਥੇ ਉੱਥੇ ਗੁਰਦੁਆਰਿਆਂ ਦੇ ਨਿਸ਼ਾਨ ਨੇ। ਕਰਾਮਾਤਾਂ ਨੂੰ ਸਹੀ ਮੰਨਣ ਵਾਲਾ ਬੰਦਾ ਇਹ ਸਮਝਦਾ ਕਿ ਮਹਾਰਾਜ ਅੱਖਾਂ ਮੀਟੀਆਂ ਅਤੇ ਉੱਥੇ ਪਹੁੰਚ ਗਏ। ਇਹ ਉਹਨਾਂ 'ਚ ਮਾਮੂਲੀ ਬਾਤ ਹੈ, ਐਸੀ ਗੱਲ ਨਹੀਂ। ਗੁਰੂ ਦੇ ਇੱਕ ਅੱਖ ਫਰਕੇ ਵਿੱਚ ਸਭ ਕੁਛ ਹੁੰਦਾ ਹੈ, ਅੱਖ ਫਰਕ ਵਿੱਚ ਸਭ ਦਿਖਲਾਈ, ਇਹ ਵੀ ਬਰਕਤ ਹੈ। ਲੇਕਿਨ ਉਹ ਹੌਲੀ ਹੌਲੀ ਜਾਂਦੇ ਸੀ, ਜਿੱਥੇ ਰਹਿੰਦੇ ਉਹਨਾਂ ਦਾ ਬਹਿਣਾ ਉੱਠਣਾ ਬੋਲਣਾ ਚੱਲਣਾ ਟੁਰਨਾ ਫਿਰਨਾ ਪ੍ਰਚਾਰ ਹੁੰਦਾ। ਸਤਸੰਗ ਜੀ, ਗੁਰੂ ਸਾਹਿਬ ਜੀ ਬਰਕਤਾਂ ਦੇ ਤਾਂ ਮਾਲਕ ਹਨ, ਜਿਵੇਂ ਕਿ ਪੀਰ ਦਸਤਗੀਰ ਦੇ ਲੜਕੇ ਦਾ ਭੁਲੇਖਾ ਕੱਢਿਆ ਸੀ, ਪਰ ਗੁਰੂ ਸਾਹਿਬ ਚਾਹੁੰਦੇ ਸਨ ਕਿ ਮੈਂ ਪਿੰਡ ਪਿੰਡ ਜਾਵਾਂ, ਇੱਕ ਇੱਕ ਨੂੰ ਮਿਲਾਂ, ਪਰਬਤ ਪਰਬਤ ਚੜ੍ਹ ਕੇ ਉਤਰਾਂ, ਹੜਿਆਏ ਦਰਿਆਵਾਂ ਵਿੱਚ ਲੰਘਾਂ, ਤਪਦੇ ਰੇਗਿਸਤਾਨਾਂ ਵਿੱਚ ਜਾਵਾਂ, ਅਤੇ ਮੈਂ ਹਲਾਲ ਕਰਾਂ ਆਪਣੇ ਇਸ ਕਿਰਤ ਨੂੰ। ਸਤਸੰਗ ਜੀ, ਸ਼ਬਦ ਪ੍ਰਚਾਰ ਕਰਦੇ ਆਪ ਮੱਕੇ ਪਹੁੰਚੇ। ਇਤਿਹਾਸ ਕਹਿੰਦਾ ਹੈ ਕਿ ਚੋਜੀ ਗੋਬਿੰਦ ਰਾਤ ਨੂੰ ਸੌਂ ਗਏ, ਅੰਮ੍ਰਿਤ ਵੇਲੇ ਤੱਕ ਸੁੱਤੇ ਰਹੇ। ਥੱਕਾ ਪੁਰਸ਼ ਸੌਂ ਵੀ ਜਾਂਦਾ ਹੈ, ਇਹ ਕੋਈ ਬੜੀ ਗੱਲ ਨਹੀਂ। ਪਰ ਆਪ ਜੀ ਸੁੱਤੇ ਬੜੇ ਭੇਦ ਭਰੇ ਢੰਗ ਨਾਲ, ਰਮਜ਼ ਨਾਲ। ਅਤੇ ਜਿਸ ਵੇਲੇ ਸਵੇਰਾ ਹੋਇਆ, ਸਵੇਰ ਦੀ ਨਮਾਜ਼ ਪੜ੍ਹਾਉਣ ਵਾਸਤੇ ਕਾਜ਼ੀਆਂ ਦਾ ਵੱਡਾ ਕਾਜ਼ੀ ਆਇਆ। ਤਾਂ ਇੱਥੇ ਤਾਂ ਮਿਹਰ ਹੈ, ਰੋਜ਼ ਹੀ ਇੱਦਾਂ ਹੁੰਦੀ ਹੈ। ਕਈ ਕਈ ਗੁਰਦੁਆਰਿਆਂ ਵਿੱਚ ਜੋ ਹੈੱਡ ਗ੍ਰੰਥੀ ਹੁੰਦੇ ਨੇ, ਉਹ ਖਾਸ ਵੇਲੇ ਆਉਂਦੇ ਨੇ ਤਿਆਰ ਹੋ ਕੇ। ਪਹਿਲਾਂ ਛੋਟੇ ਗ੍ਰੰਥੀ ਵਿਛਾਈਆਂ ਕਰਦੇ, ਪ੍ਰਕਾਸ਼ ਕਰਦੇ, ਹੁਕਮਨਾਮੇ ਸੁਣਾਉਂਦੇ, ਅਤੇ ਆਈ ਹੋਈ ਸੰਗਤ ਨੂੰ ਸੰਭਾਲਦੇ। ਹੈੱਡ ਗ੍ਰੰਥੀ ਵਕਤ ਸਿਰ ਆਉਂਦੇ, ਉੱਪਰ ਦੀ ਵੱਡਾ ਕੋਟ ਪਾ ਕੇ ਅਤੇ ਲੰਬਾ ਪਟਕਾ ਗਲ ਵਿੱਚ ਲੈ ਕੇ। ਇੱਦਾਂ ਖਬਰ ਨਹੀਂ, ਜੀਵਨ ਕਾਜ਼ੀ ਉਹ ਦਿਨ ਆਇਆ ਕਿ ਦੁਨੀਆ ਭਰ ਦੇ ਮੁਸਲਮਾਨ ਨੇ, ਮੈਂ ਵੀ ਆ। ਇੱਥੇ ਤਾਂ ਰਹਿਮਤ ਹੈ ਗੁਰੂ ਦੀ, ਇੱਥੇ ਪ੍ਰਬੰਧਕ ਵੀ ਆਉਂਦੇ ਨੇ। ਦੋ ਢੰਗ ਮੈਂ ਵੇਖੇ ਨੇ, ਜੇ ਕੋਈ ਪਦਵੀ ਤੋਂ ਹਟ ਜਾਏ ਫਿਰ ਵੀ ਨਹੀਂ ਗੁਰਦੁਆਰੇ ਆਉਂਦਾ, ਵੀ ਹੁਣ ਮੈਨੂੰ ਕੀ ਲੋੜ, ਨਾ ਮੈਂ ਸੈਕਟਰੀ, ਨਾ ਖਜ਼ਾਨਚੀ, ਨਾ ਪ੍ਰਧਾਨ, ਪਰ ਇੱਥੇ ਆਉਂਦੇ ਨੇ। ਇੱਕ ਹੋਰ ਢੰਗ ਵੀ ਵੇਖਣ 'ਚ ਆਇਆ, ਰੋਜ਼ ਸਟੇਜਾਂ 'ਤੇ ਰਹੀਦਾ, ਬਣ ਕੇ ਵੀ ਨਹੀਂ ਆਉਂਦੇ, ਅਤੇ ਮੈਂ ਕੋਈ ਆਮ ਬੰਦਾ, ਹੁਣ ਤਾਂ ਮੈਂ ਪ੍ਰਧਾਨ ਹਾਂ ਗੁਰਦੁਆਰੇ ਕੋਲ ਜਾਵਾਂ, ਹੁਣ ਤਾਂ ਮੈਂ ਸਕੱਤਰ ਜਨਰਲ ਹਾਂ, ਹੁਣ ਕਿਉਂ ਜਾਵਾਂ। ਇੱਥੇ ਤਾਂ ਗੁਰੂ ਦੀ ਕਿਰਪਾ, ਮਰਜ਼ੀ ਨਾਲ ਹਟਣ ਵਾਲੇ ਵੀ ਆਈ ਜਾਂਦੇ ਨੇ, ਅਤੇ ਜੋ ਸਮੇਂ ਸਿਰ ਸੇਵਾ ਕਰ ਰਹੇ ਨੇ ਉਹ ਵੀ ਤਸ਼ਰੀਫ ਲਿਆਉਂਦੇ ਨੇ, ਗੁਰੂ ਇਹ ਚਾਹ ਬਣਾ ਰੱਖੇ। ਧੋਖਾ ਜੀਵਨ ਕਾਜ਼ੀ ਵੀ ਆਇਆ, ਇਹਨੇ ਸਭ ਤੋਂ ਪਹਿਲਾਂ, ਉਹਦਾ ਨਾਂ ਜੀਵਨ ਸੀ, ਸ਼ਾਇਦ ਪੰਜਾਬ ਤੋਂ ਜਾ ਕੇ ਵਸਿਆ ਹੋਵੇ, ਜੀਵਨ ਪੰਜਾਬ ਦਾ ਨਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨੇ ਸਭ, ਇਹਦੀ ਪਹਿਲੀ ਨਜ਼ਰ ਇੱਥੇ ਗਈ, ਆਹ ਕੀ ਹੋਇਆ, ਛੋਟੇ ਮੌਲਵੀਆਂ ਨੂੰ ਵਾਜਾਂ ਮਾਰਦਾ, ਦੌੜੋ ਦੌੜੋ, ਮੁੱਲਾਂ ਦੌੜੇ ਆਏ, ਕੀ ਹੋਇਆ ਜਨਾਬ, ਆਖਣ ਲੱਗਿਆ ਵੇਖੋ ਕੋਈ ਆਮ ਬੰਦਾ ਹੋਵੇ ਤਾਂ ਵੀ ਕਹੀਏ, ਫਕੀਰ ਹੋ ਕੇ ਖਾਨਾ ਹੈ ਖੁਦਾ ਵੱਲ ਨੂੰ, ਸਜਦਾ ਗਾਹੇ ਹਜ਼ਰਤ ਖਲਾਕ ਵੱਲ ਨੂੰ, ਮੈਂ ਅਰਸੀ ਦਾ ਲਫ਼ਜ਼ ਬੋਲਿਆ ਹੈ, ਸਜਦਾ ਗਾਹੇ ਹਜ਼ਰਤ ਖਲਾਕ, ਜਿੱਧਰ ਨੂੰ ਸਾਰੀ ਸ੍ਰਿਸ਼ਟੀ ਸਲਾਮ ਕਰਦੀ ਹੈ, ਕੋਈ ਉੱਧਰ ਨੂੰ ਇਸ ਸਜਦਾ ਗਾਹ ਵੱਲ ਨੂੰ ਪੈਰ ਕਰਕੇ ਪਿਆ ਹੈ, ਅਤੇ ਨਾਲੇ ਕੋਈ ਸਧਾਰਨ ਬੰਦਾ ਨਹੀਂ ਦੀਦਾ, ਇਹ ਤਾਂ ਮੁਸਲਮਾਨ ਦੀਦਾ ਹੈ, ਇਹ ਤਾਂ ਫਕੀਰ ਦੀਦਾ ਹੈ, ਤਾਂ ਪੀਰ ਦੀਦਾ ਹੈ। ਕਹਿੰਦੇ ਨੇ ਨੇੜੇ ਗਿਆ, ਓਏ ਕਾਫਰ, ਓਏ ਕਾਫਰ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਵੇਖਿਆ, ਪਰ ਇਹ ਨਾ ਵੇਖੇ, ਬਾਬੇ ਦੀਆਂ ਨਜ਼ਰਾਂ ਦੀ ਅੱਖੀਆਂ ਵਿੱਚੋਂ ਅਮੈਂਦ੍ਰਿਸ਼ਟ ਨਿਕਲੀ ਹੈ, ਇਹਦੀਆਂ ਅੱਖੀਆਂ ਲਾਲ ਨੇ ਅਤੇ ਵਿੱਚੋਂ ਸੇਕ ਨਿਕਲਦਾ। ਆਖਣ ਲੱਗਾ ਇੱਧਰ ਸਜਦਾ ਗਾਹ ਵੱਲ ਨੂੰ ਪੈਰ ਕਰਕੇ ਪਿਆ ਹੈ, ਫਕੀਰ ਹੋ ਕੇ ਕਾਫਰਾਨਾ ਅੰਦਾਜ਼ ਕਰ ਰਿਹਾ ਹੈ। ਬਾਬੇ ਆਖਿਆ, ਸੱਜਣਾ ਪੰਜਾਬ ਤੋਂ ਆਇਆ ਹਾਂ ਅਤੇ ਥੱਕ ਗਿਆ ਹਾਂ, ਚਾਹੁੰਦਾ ਤਾਂ ਨਹੀਂ, ਬੇਅਦਬੀ ਦੇ ਹੱਕ ਵਿੱਚ ਤਾਂ ਨਹੀਂ, ਅਦਬ ਤਾਜੀ ਸਜ਼ਲੁਤਫੇ ਇਲਾਹੀ, ਸ਼ਿਰਾਜ਼ੀ ਦਾ ਸ਼ੇਰ ਲਿਖਿਆ ਹੋਇਆ ਹੈ, ਸ਼ੇਖ ਸਾਹਿਬ ਦੀ ਸ਼ਿਰਾਜ਼ੀ, ਅਦਬ ਤਾਜੀ ਸਜ਼ਲੁਤਫੇ ਇਲਾਹੀ। ਸਿਆਣੇ ਕਹਿੰਦੇ ਨੇ ਮੂਰਖ ਬੰਦੇ ਦੀ ਵੀ ਇੱਜ਼ਤ ਹੋ ਸਕਦੀ ਹੈ, ਪਰ ਘਰ ਵਿੱਚ, ਬਾਹਰ ਸੇਵਾ ਹੁੰਦੀ ਉਹਦੀ ਜੇ ਮੂਰਖਤਾ ਕਰੇ ਤਾਂ, ਘਰ ਦੀ ਚਾਰ ਦੀਵਾਰੀ ਵਿੱਚ ਮੂਰਖ ਦੀ ਵੀ ਇੱਜ਼ਤ ਹੋ ਸਕਦੀ ਹੈ, ਅਤੇ ਨੰਬਰਦਾਰ ਦੀ ਇੱਜ਼ਤ ਵੀ ਹੋ ਸਕਦੀ ਹੈ, ਭਾਵੇਂ ਕਿੱਡਾ ਮਾੜਾ ਹੋਵੇ, ਕਿਸੇ ਠੇਕੇ ਤੋਂ ਸ਼ਰਾਬ ਨਾ ਮਿਲੇ ਅਤੇ ਨੰਬਰਦਾਰ ਦੇ ਘਰੋਂ ਜਿੰਨੀ ਸਾਰੀ ਬਰਾਤ ਨੂੰ ਮਿਲ ਸਕਦੀ ਹੈ, ਪਰ ਉਹਦੀ ਇੱਜ਼ਤ ਹੋ ਸਕਦੀ ਕਿੱਥੇ, ਆਪਣੇ ਪਿੰਡ ਵਿੱਚ। ਸਿਆਣੇ ਕਹਿੰਦੇ ਨੇ ਕਿੰਨਾ ਜ਼ਾਲਮ ਹੋਵੇ ਇੱਕ ਬਾਦਸ਼ਾਹ ਦੀ ਵੀ ਇੱਜ਼ਤ ਹੋ ਸਕਦੀ ਹੈ, ਕਿੱਥੇ, ਆਪਣੇ ਰਾਜ ਦੀ ਬਾਉਂਡਰੀ ਵਿੱਚ। ਅਤੇ ਮਹਾਂਪੁਰਸ਼ਾਂ ਦੀ ਇੱਜ਼ਤ ਹਰ ਜਗ੍ਹਾ ਹੀ ਹੁੰਦੀ ਹੈ, ਕਾਰਨ ਕੀ ਹੈ, ਉਹਨਾਂ ਕੋਲ ਅਦਬ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਬੋਲਣਾ ਆਉਂਦਾ ਹੈ, ਬੁਲਾਉਣਾ ਆਉਂਦਾ, ਬਸ। ਤਾਂ ਸ਼ੇਖ ਸਾਦੀ ਸ਼ਿਰਾਜ਼ੀ ਨੇ ਲਿਖਿਆ ਹੈ ਕਿ ਜੋ ਤੂੰ ਇਨਸਾਨ ਜੇ ਤੂੰ ਚਾਹੁੰਦਾ ਕਿ ਜਿੱਥੇ ਜਾਵਾਂ ਉੱਥੇ ਮੇਰੀ ਇੱਜ਼ਤ ਹੋਵੇ ਤਾਂ ਇੱਕ ਗੱਲ ਸੁਣ, ਸਲਾਮ ਚਾਹੁੰਦਾ ਹੈ ਤਾਂ ਇੱਕ ਗੱਲ ਸੁਣ। ਸਲਾਮ ਹੁੰਦਾ ਹੈ ਤਾਜ ਨੂੰ, ਅਤੇ ਤੂੰ ਆਪਣੇ ਸਿਰ 'ਤੇ ਇੱਕ ਤਾਜ ਪਹਿਨ, ਦੇਸ਼ ਵਿੱਚ ਰਹਿ, ਪ੍ਰਦੇਸ਼ ਵਿੱਚ ਰਹਿ, ਆਪਣਿਆਂ 'ਚ ਰਹਿ, ਬੇਗਾਨਿਆਂ 'ਚ ਰਹਿ, ਇਹ ਤਾਜ ਪਾਏਗਾ ਤਾਂ ਸਲਾਮ ਹੋਵੇਗੀ। ਉਹ ਕਿਹੜਾ ਤਾਜ ਹੈ ਜੀ? ਜਦੋਂ ਉਹਨਾਂ ਤੋਂ ਪੁੱਛਿਆ ਤਾਂ ਸੰਤ ਜੀ ਕਹਿਣ ਲੱਗੇ, ਤਾਜ ਹੈ ਫਾਰਸੀ, ਅਦਬ ਤਾਜੀਸ ਤਜ ਲੁਤਫੇ ਇਲਾਹੀ, ਲੁਤਫ ਮੈਨੇ ਮਿਹਰਬਾਨੀ, ਇਲਾਹੀ ਮੈਨੇ ਰੱਬ, ਪਰ ਇਹ ਮਿਲਦਾ ਰੱਬ ਦੀ ਮਿਹਰ ਨਾਲ ਹੈ, ਕਿਰਪਾ ਨਾਲ। ਅਦਬ ਤਾਜੀਸ ਤਜ ਲੁਤਫੇ ਇਲਾਹੀ ਬਨੇ ਬਰਸਰ ਬਰੋ ਹਰ ਜਾ ਕੇ ਖਾਹੀ। ਐ ਇਨਸਾਨ, ਅਦਬ ਨਵਾਜ਼ੀ ਦਾ ਤਾਜ ਆਪਣੇ ਸਿਰ 'ਤੇ ਰੱਖ, ਫਿਰ ਜਿੱਥੇ ਜਾਏ ਉੱਥੇ ਇੱਜ਼ਤ ਹੋਵੇਗੀ। ਗੁਰੂ ਨਾਨਕ ਦੇਵ ਮਹਾਰਾਜ ਅਦਬ ਸਿਖਾਉਣ ਆਏ ਨੇ ਦੁਨੀਆ ਨੂੰ। ਮਹਾਰਾਜ ਨੇ ਆਖਿਆ, ਮਿੱਤਰਾ ਮੈਂ ਭੁੱਲ ਗਿਆ, ਪੰਜਾਬ ਤੋਂ ਆਇਆ, ਮੰਜ਼ਿਲ ਦੁਰੇਡੀ ਸੀ, ਥੱਕ ਗਿਆ, ਮੈਂ ਚਾਹੁੰਦਾ ਤਾਂ ਨਹੀਂ ਸੀ ਪਰ ਥਕਾਵਟ ਦੇ ਕਾਰਨ ਨੀਂਦਰ ਪੈ ਗਈ, ਮੇਰੇ ਪੈਰ ਇੱਧਰ ਹੋ ਗਏ ਨੇ, ਜੇ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਮੈਂ ਖਿਮਾ ਮੰਗਦਾ ਹਾਂ, ਅਤੇ ਤੂੰ ਮੇਰੀ ਗਲਤੀ ਦਾ ਕੁਫਾਰਾ ਕਰ ਦੇ, ਤੂੰ ਬਖਸ਼ ਦੇ, ਤਾਂ ਪੈਰ ਉੱਧਰ ਕਰ ਦੇ ਜਿੱਧਰ ਤੂੰ ਚਾਹੁੰਦਾ। ਦੇਖੋ ਕਿੱਡੀ ਰਮਜ਼ ਦੀ ਗੱਲ ਆਖੀ, ਪਰ ਅਗਿਆਨਤਾ ਛੋਡੇ ਚੜ੍ਹੇ ਹੋਏ ਨੇ ਜਨੂਨ ਦੇ, ਤਸਬ ਦੇ, ਮੁਸਲਮਾਨੀ ਦੇ, ਅਤੇ ਕਹਿੰਦੇ ਨੇ, ਅੱਛਾ ਤੈਨੂੰ ਨਹੀਂ ਪਤਾ ਤੂੰ ਰੱਬ ਦੇ ਘਰ ਵੱਲ ਨੂੰ ਪੈਰ ਕੀਤੇ ਨੇ? ਮਹਾਰਾਜ ਕਹਿੰਦੇ ਨੇ, ਥੱਕ ਗਿਆ ਸਾਂ, ਅਤੇ ਜੀ ਤੂੰ ਕਾਜ਼ੀ ਸਾਹਿਬ ਜਿੱਧਰ ਚਾਹੁੰਦਾ ਹੈ, ਜਿੱਧਰ ਨਹੀਂ ਸਮਝਦਾ ਰੱਬ ਦਾ ਘਰ ਉੱਧਰ ਕਰ ਦੇ, ਮੇਰਾ ਕੋਈ ਉਜ਼ਰ ਹੈ? ਅਤੇ ਕੁਛ ਨਾ ਸਮਝਿਆ ਮਹਾਰਾਜ ਦੀ ਰਮਜ਼ ਨੂੰ, ਤਾਂ ਕਹਿੰਦੇ ਨੇ, ਭੱਜ ਕੇ ਮਹਾਰਾਜ ਦੀਆਂ ਲੱਤਾਂ ਫੜੀਆਂ ਅਤੇ ਘਸੀਟੀਆਂ, ਨਾਲੇ ਗੁੱਸਾ ਕ੍ਰੋਧ ਅਤੇ ਨਾਲੇ ਠੁੱਡ ਮਾਰਿਆ। ਵਾਹ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਠੁੱਡ ਪਿਆ ਖਾਨਾ ਹੈ, ਬਦੂਆਂ ਦੇ ਠੁੱਡੇ ਪਿਆ ਖਾਨਾ ਹੈ, ਕਿਵੇਂ ਤੇਰੇ ਚਰਨਾਂ ਨੂੰ ਫੜ ਕੇ ਸੁਲੱਖਣੀ ਕਹਿੰਦੇ ਸੀ ਸਾਈਆਂ, ਬੇਘਰਨਾ ਹੋਵੋ, ਘਰ ਵਿੱਚ ਹੀ ਰਹੋ, ਇੱਥੇ ਹੀ ਪਰਮੇਸ਼ਰ ਆਰਾਧੀ ਜਾਓ। ਭੈਣ ਕਹਿੰਦੀ ਸੀ, ਮਾਂ ਜਾਇਆ ਪਰਦੇਸਾਂ ਦੇ ਦੁੱਖ ਬੜੇ ਨੇ, ਤੈਨੂੰ ਕਿਸੇ ਬੁਲਾਇਆ ਹੈ, ਤੂੰ ਘਰ ਦਾ ਚਾਨਣੇ ਘਰੇ ਰਹਿ। ਮਾਤਾ ਪਿਤਾ ਤਰਸਦੇ ਸਨ, ਇੱਕੋ ਬਾਲਕਾ ਹੈ ਅਤੇ ਸਾਡੀ ਵਡੇਰੀ ਉਮਰ ਵਿੱਚ ਸਾਡੀ ਟੇਕ ਹੈ, ਲਾਠੀ ਹੈ, ਸਹਾਰਾ ਹੈ, ਨਾ ਜਾ ਪਰਦੇਸੀ, ਪਰ ਤੂੰ ਨਾ ਮੰਨਿਆ, ਰਾਹੇ ਬੁਲਾ ਤਰਲੇ ਲੈਂਦਾ ਰਿਹਾ, ਆਪਣੀ ਦਾੜੀ ਪੇਸ਼ ਕਰਦਾ ਰਿਹਾ, ਸਦਕੇ ਘੋਲੀ ਜਾਂਦਾ ਰਿਹਾ, ਮੇਰੇ ਇਸ ਵਤਨ ਦੇ, ਮੇਰੇ ਸ਼ਹਿਰ ਦੀ ਜ਼ੀਨਤ ਅਤੇ ਜ਼ਿਬਾਇਸ਼, ਨਾਨਕ ਨੰਕਾਰੀ ਜੀਓ, ਨਾ ਵੰਝੋ ਪਰਦੇਸੀ, ਨਾ ਵੰਝ ਢੋਲਾ ਚੰਨਣਾ। ਮੈਨੂੰ ਯਾਦ ਆ ਗਈ ਡਾਕਟਰ ਮੋਹਨ ਸਿੰਘ ਦੀ ਲਿਖੀ ਹੋਈ ਗੱਲ, ਸੁਲੱਖਣੀ ਸਵਾਣੀ ਨੇ ਪਰਦੇਸੀ ਜਾਂਦੇ ਪਤੀ ਨੂੰ ਐਸਾ ਆਖਿਆ, ਨਾ ਵੰਝ ਢੋਲਾ ਚੰਨਣਾ, ਨਿਤ ਨਿਤ ਅਸਾਂ ਨਹਾੜੇ ਪਾਣੇ ਅਤੇ ਨਿਤ ਨਿਤ ਤੁਸਾਂ ਨਾ ਮੰਨਣਾ, ਪਰ ਤੁਸਾਂ ਇੱਕ ਨਾ ਮੰਨੀ, ਠੁੱਡੇ ਖਾਨਾ ਹੈ। ਜੇ ਭਲਾ ਭੈਣਾਂ ਵੇਖੇ ਕਿ ਬਦੂਆਂ ਕੋਲੋਂ ਪਰਦੇਸਾਂ 'ਚ ਠੁੱਡੇ ਵੱਜਦੇ ਨੇ ਤੇਰੀ ਵੱਖੀ ਅੰਦਰ, ਅਤੇ ਟੰਗੋ ਫੜ ਫੜ ਮੇਰੇ ਵੀਰ ਨੂੰ ਘਸੀਟਦੇ ਨੇ, ਹੀਰੇ ਵੀਰ ਨੂੰ, ਮੈਂ ਯਕੀਨ ਕਰਦਾ ਹਾਂ ਹੀਰੇ ਦੀ ਕਣੀ ਚੱਟ ਕੇ ਪ੍ਰਾਣ ਦੇ ਦੇਵੇ, ਪਰ ਧੰਨ ਗੁਰੂ ਨਾਨਕ ਤੇਰੇ ਦਿਲ ਨੂੰ ਕੀ ਦਰਦ ਹੈ ਦੁਨੀਆ ਦਾ? ਕਹਿੰਦੇ ਨੇ, ਉਹਨੇ ਟੰਗੋਂ ਫੜਿਆ, ਘਸੀਟ ਕੇ ਉਹ ਸਿਰ ਦਿੱਤਾ। ਮਹਾਰਾਜ ਜ਼ਰਾ ਨਹੀਂ ਤਲਮਲਾਏ, ਆਖਣ ਲੱਗੇ ਕਿ ਅੱਛਾ ਹੁਣ ਤੂੰ ਠੀਕ ਕੀਤਾ ਹੈ, ਜਿੱਧਰ ਮੇਰੇ ਹੁਣ ਪੈਰ ਕੀਤੇ ਇੱਧਰ ਤਾਂ ਰੱਬ ਦਾ ਘਰ ਨਹੀਂ ਨਾ ਸਮਝਦਾ। ਮੁੱਲਾਂ ਨੂੰ ਤਾਂ ਨਹੀਂ ਪਤਾ ਲੱਗਾ, ਆਲੇ ਦੁਆਲੇ ਖਲੋਣ ਵਾਲਿਆਂ ਨੇ ਸੋਚਿਆ ਕਿ ਗੱਲ ਬੜੀ ਰਮਜ਼ਦੀ ਕਰਦਾ ਹੈ ਫਕੀਰ, ਆਹ ਗੱਲ ਕਮਾਲ ਦੀ ਕੀਤੀ। ਮੁੱਲਾਂ ਜੀ ਹੁਣ ਠੀਕ ਹੋ ਗਿਆ, ਰੱਬ ਦੇ ਘਰ ਵੱਲੋਂ ਮੇਰੇ ਪੈਰ ਹੋਰ ਪਾਸੇ ਕਰ ਦਿੱਤੇ, ਇੱਧਰ ਤਾਂ ਨਹੀਂ ਨਾ ਅੱਲਾ ਵੱਸਦਾ। ਹੁਣ ਉਹਨੂੰ ਵੀ ਕੁਛ ਸੋਝੀ ਪਈ, ਹੈ ਇਹ ਕੀ ਗੱਲ ਕੀਤੀ ਹੈ? ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ, ਕਲਾ ਦਿਖਾ ਲਈ, ਹੋਏ ਹੈਰਾਨ ਕਰੇਨ ਜੁਹਾਰੀ, ਜੁਹਾਰੀ ਮੈਨੇ ਨਮਸਕਾਰ। ਇਹ ਤੋਂ ਬਾਅਦ ਇੱਕ ਗੱਲ ਹੋਈ, ਧਾਂਕ ਬਹਿ ਗਈ ਉੱਥੇ, ਸਾਰੀ ਮੁਸਲਮਾਨੀ ਇਕੱਠੇ ਹੋ ਗਈ, ਇਸਲਾਮ ਦੇ ਬੜੇ ਬੜੇ ਆਗੂ, ਮੁਫਤੀਆਂ ਨੇ ਦੀਨ, ਕਾਜ਼ੀਆਂ ਨੇ ਸ਼ਹਿਰ, ਮੁੱਲਾਂ ਮੁਲਾਣੇ, ਮੁਅੱਜ਼ਨ ਇਕੱਠੇ ਹੋ ਗਏ ਅਤੇ ਬਾਬੇ ਦੇ ਇਰਦ ਗਿਰਦ ਬਹਿ ਗਏ। ਆਖਣ ਲੱਗੇ ਕਿ ਇੱਕ ਗੱਲ ਦੱਸ ਪੰਜਾਬ ਦੇ ਫਕੀਰਾਂ, ਇੱਕ ਗੱਲ ਦੱਸ। ਆ ਇੱਕ ਬੀਬੀ ਜੀ ਗੱਲਾਂ ਕਰਦੇ ਨੇ, ਉਹਨੇ ਪਹਿਲਾਂ ਦੱਸ ਦਿੱਤੀ ਜਿਹੜੀ ਗੱਲ ਮਹਾਰਾਜ ਨੇ ਕਹਿਣੀ ਸੀ। ਖੈਰ ਜੇ ਆਉਂਦਾ ਹੋਵੇ ਤਾਂ ਇਹ ਦੱਸ ਨਹੀਂ ਦੇਣਾ ਚਾਹੀਦਾ, ਇਸ ਲਈ ਮੈਂ ਬੇਨਤੀ ਕਰਦਾ ਹੋਰ ਵੀ ਕਿਸੇ ਨੂੰ ਸੁਣ ਦੇਣਾ ਚਾਹੀਦਾ, ਜਾਂ ਕਮ ਅਜ਼ ਕਮ ਮੈਨੂੰ ਹੀ ਸੰਥਿਆ ਸੁਲਾ ਲੈਣ ਦੇਣ ਤਾਂ ਅੱਛੀ ਗੱਲ ਹੈ। ਤੋ ਮੁੱਲਾਂ ਮੁਲਾਣੇ ਆਲੇ ਦੁਆਲੇ ਬੈਠ ਕੇ ਆਖਣ ਲੱਗੇ, ਇਹ ਤੇਰੀ ਕੱਛ ਵਿੱਚ ਕੀ ਹੈ? ਮੁਸਲਮਾਨ ਉਮੂਮਨ ਕੁਰਾਨ ਨੂੰ ਕੱਛ ਵਿੱਚ ਲੈਂਦੇ ਨੇ, ਬਗਲ ਵਿੱਚ ਲੈਂਦੇ ਨੇ, बाबे ने बाणी दे कुछ शब्द जिल्द बनी होई ते अपनी कछ च ले पे समझन कुरान ही है। मुसलमान तो दावा करते पे कुरान ही सी। खैर ये महाराज पंजाब तो जाते हुए दो तीन चीज़ा नाल लै गए। एक तो लोटा लगा गड़वी पानी की लोड़ बनी रहती है। एक किताब कछ गुरबाणी के कुछ शब्द नाल लै गए ते एक आसा आसा लफ्ज़ है फारसी का ऐन स्वाद अलफ उपर जबर आसा मैंने डंडा छिटी सोटा कम आता है भी पूजा एक मुसल्ला मुसल्ला कहते हैं आसन। ये तीन चार चीज़ा मुसलमानी वेस में नीले कपड़े पा के नाल लै गए। उन्हें पूछे आ तेरे को की है। महाराज ने कहा गुरबाणी के शब्द। आखन लगे तू गल बड़ी अजमत की कीती है कमाल दी। एक गल दसो कि खुदा दे कोल खुदा दे नज़दीक हिंदू वड्डा समझिया जाएगा कि मुसलमान। ये जुनूनी लोगों ने कहा कि जे मुसलमान कहेगा तो फिर होर ठीक गल है पर जे इन कहा हिंदू पता लगे कुछ ना कि कौन फकीर है किस घराने का है। जे इन्हें कहा हिंदू वड्डा है तो फिर इत्थे संगसार कर देवे। संगसार कहते ने पत्थर मार के मार दें पत्थर की बारिश नाल मारना जद नाल मारना जरब नाल मारना कूब नाल मारना संगसार कर देवे। महाराज ने इन्हें सवाल किया कि परमेश्वर के नज़दीक खुदा के नज़दीक हिंदू वड्डा है या मुसलमान। पुछन खोल किताब नू कई जगह फोल पाठ भी है मतलब एको ही है। पुछन खोल किताब नू हिंदू वड्डा के मुसलमान होई या कई जगह पाठ है वड्डा हिंदू के मुसलमान होई। निशानी तो दिती नहीं पर यह सेंस है साइन ऑफ इंटेरोगेशन की सवालिया निशानी की। यह सवाल किया उन्होंने दस कौन वड्डा है रब को। महाराज को डरते नहीं सन बेबाक सन परमेश्वर दे रजा विच सन। बाबे ने की आखिया किताब नू वड्डा हिंदू के मुसलमान होई। बाबा आखे हाजियां शुभ अमलां बाजों दोनों रोई। सवाल का जवाब वह दिता कि सारे लाजवाब हो गए। महाराज ने कहा बतौर हिंदू या मुसलमान परमेश्वर ते खुदा दे नज़दीक किसी का आदर नहीं होगा। उत्थे तां अमलां ते नवेड़े होणगे करमी आपो अपनी के नेड़े के दूर। उत्थे तां अमलां दे नवेड़े होणगे। हैरान हो गए। ये बड़ा आलमगीर सवाल सी ते इसका लाजवाब जवाब मिलिया। बाबा आखे हाजियां शुभ अमलां बाजों दोनों रोई। बाणी पढ़ के सेवा करके सत्संग करके असी अपनी रोज़ाना जिंदगी नू वर्तारे नू उहा जिहा बनाउणा है जिहो जिहा गुरु चाहुंदा है। वैसे गुरु साहिबान जी ने अपने हर जामे अंदर यह उपदेश दिता। गुरु का वड्डा उपदेश यह है। गुरु नानक देव जी की हर बाणी हर रसम हर गल अमली जिंदगी ते मुकदी है। तो बाबे ने आख्या उत्थे शुभ अमलां नाल गल बनेगी। पंजवें जामे च बाबे ने फिर दुनिया नूं आख्या गुरु अर्जन देव जी तो पुछया कि सारे धर्मां विचों सब तो वड्डा धर्म की है। महाराज ने कहा जिथे दो गल्लां ने गुरु अर्जन देव जी कहिंदे भरावो जिथे दो गल्लां ने महाराज केड़ियां ते गुरु साहिब जी आखन लगे सर्व धर्म मैं श्रेष्ठ धर्म सर्व धर्म में श्रेष्ठ धर्म हर को नाम जप निर्मल कर्म शुभ अमलां बाजों दोनों रोए निर्मल कर्म ते शुभ अमल संपूर्ण जामे विच जाके कहंदे ने देह सिवा बर मोह अह शुभ कर्मन ते कब हूं न टर शुभ कर्म निर्मल कर्म शुभ अमलां बाजों दोनों रोई इज द सेम थिंग जोत जो इको होई निशाना जो इको होया तो सत्संग जी मनुख दी सही इज्जत ओदी शुभ करनी नाल होया करदी है। बाबे ने गल तां अरब देश विच कीती मक्के मदीने कीती लेकिन गल गंगा दे पंडियां लई भी ठीक है। गल तां मुसलमानां नूं कही पर ये गल साडे लई इत्थे बैठियां भी ठीक है ते जगन्नाथ विच रहण वाले ब्राह्मणां दी भी ठीक है। गुरु दी कोई गल ऐसी नहीं जिहड़ी पंजाब च कही होवे ते पंजाब च ठीक है ते अफरीका च ठीक ना होवे या उन्होंने जगन्नाथ के मंदिर उत्ते कुछ किया हो तो बगदाद में ठीक ना बैठे यही तो आलमगीर सच्चाई की बात है। तो सत्संग जी इतिहास की खोज करिए तो गल भी बड़ी अजीब मिलती है। त्रेते युग की गल वेखो भगवान राम का समय मर्यादा पुरशोत्तम राम जी महाराज राम लिखो तो रावण लिखो इको ही अखर पहला लगा ना राशि भी इको कुल भी दोहां दी चंगी राज भाग भी दोहां दा बड़ा फौजां ते पुलिस ते किले सब कुछ कोटगढ़ बड़ा राम भी ओ रारे ने लिखिया जावे ते रावण भी रारे ने लिखिया जावे पर तुसी कदी गौर कीता है साडे शहर तां है ने अज तक त्रेते युग तो लैके अज तक किसे बंदे ने अपने पुत्र दा नाम राम तां रखिया हो जां पहला नाम लगा राम जां पिछों हजारां दा मैनू पता है पर थोड़ी दृष्टि विच कोई ऐसा लंघिया है बच्चा जिहदा नाम रावण रखिया होवे किसे ने। रावण पंडित भी सी वेदां दा वक्ता भी सी गुरु ग्रंथ साहिब विच बड़ियां उहदियां तारीफां भी लिखियां ने कि चंद सूरज जाके तप्त रसोई बैसंतर जाके कपड़े धोई एक लख पूत सवा लख नाती इस तरह नाल लंकागढ़ दा मालिक सी ते रामचंद्र महाराज जी ते ना इन्ने पुत्र ना इन्ने पोत्र ना उहनां दा सोने दी अयोध्या ते ना एडी को गलबात रारे नाल ही राम ते रारे नाल ही रावण जे तुसी किते देखिया होवे ते मैनूं दसो मैं कहण हट जावां पे रावण साडे पिंड विच आया इक फर्क केड़ी गल दा पिया विद्या दा नहीं पिया जात दा नहीं पिया किलियां दा नहीं पिया शहर दा नहीं पिया वड्डे शरीर दा नहीं पिया करतूतां दा फर्क पै गया करमां दा फर्क। बीबी तुसी ठीक कहिंदे हो मैं वक्त तो अगे जा रहा ते मैं दो बचन करके आप तो खिमा मंगनी क्योंकि ये मजमून इस तो बाद नहीं करना शुभ अमलां बाजों दोनों रोई गल इतों चली है ना ये त्रेते युग की गल है राम ते हजारां दे नाम इस तरह द्वापर कृष्ण मुरार कंस करतार थकी द्वापर विच भगवान कृष्ण महाराज होए ने कक्के नाले इन्हां नूं लिखिया जावे ते कक्के नाले कंस लिखिया जावे। एक होर मैनू गल याद आ गई थोड़ी कृपा नाल जरा टिके हो तो विचों ही गल आ जाती पे सानू भी भेटा कर जा त्रेते दी गल है जिथे राम ते रावण नू एको ही अखर लगा है चलदियां चलदियां याद आ गई कि दशरथ महाराज जो भगवान राम जी दे पिता जी सन उन्हां दियां दो राणियां सन दोवां दे नामां नू एको ही राशि सी कक्के नाले कुशलिया ते कक्के नाले कैकई जे थोड़े पिंड विच किसे बच्ची दा नां कैकई किसे रख्या ते दसो कुशलिया दा दासा नूं पता है कईयां ने अपनियां धीआं दे नां रखे ने फर्क कादा है कोई राशि दा फर्क नहीं कोई नां दा फर्क नहीं कोई कायां दा फर्क नहीं कोई खूबसूरती दा फर्क नहीं करतूत दा फर्क है अमल दा फर्क है एक्शन दा फर्क है फेल दा फर्क है। इस तरह भगवान कृष्ण कक्के नाले कृष्ण कक्के नाले कंस कभी किसी ने कंस रखे अपने पुत्र का नाम कृष्ण हजारा के नाम ने। तो सत्संग जी मैं याद आ गई स्वामी राम तीर्थ जी महाराज बड़े विद्वान ने होए ने उन्होंने अमेरिका विच जाके लैक्चर दिते ने उन्होंने एक छोटी जी बुक बनी हुई है एनिक बुक वह नाँ है हार्ट ऑफ रामा हार्ट ऑफ रामा वह एक सेंटेंस को आ गया कि भेटा कर जो इतने मैं ठीक बहना हाँ मेरी सेवा इतने कर उन्हें एक गल लिखी है ए इंसान तू अपनी मशहूरी वास्ते रेपूटेशन वास्ते प्रोपेगंडे वास्ते ਕੀ ਯਤਨ ਕਰਦਾ ਹੈ, ਅਖਬਾਰਾਂ 'ਚ ਦਿੰਦਾ ਹੈ, ਪੋਸਟਰ ਲਾਉਣਾ ਹੈ, ਟਡੋਰੇ ਫਰਾਉਣਾ ਹੈ, ਲਾਊਡ ਸਪੀਕਰ ਲਾਉਣਾ ਹੈ ਅਤੇ ਰੋਜ਼ ਅਨਾਊਂਸਮੈਂਟਾਂ ਕਰਾਉਂਦਾ ਹੈ, ਮੈਂ ਆਹ ਹਾਂ ਆਹ ਹਾਂ ਅਤੇ ਆਹ ਕਰ ਦਿਖਾਵਾਂਗਾ। ਉਹ ਇਹਨਾਂ ਸਾਰੀਆਂ ਗੱਲਾਂ ਨਾਲੋਂ ਢੋਲ ਵਜਾਉਣ ਨਾਲੋਂ ਇੱਕ ਹੋਰ ਗੱਲ ਹੈ, ਉਹ ਤੇਰਾ ਵਧੇਰੇ ਪ੍ਰੋਪੇਗੰਡਾ ਕਰਦੀ ਹੈ। ਉਹ ਕੀ ਹੈ? ਉਹਨਾਂ ਨੇ ਅੰਗਰੇਜ਼ 'ਚ ਕਿਹਾ, ਯੂਅਰ ਐਕਸ਼ਨਸ ਵਿਲ ਸਪੀਕ ਲਾਊਡਰ ਦੈਨ ਯੂਅਰ ਵਰਡਸ। ਤੁਹਾਡੀ ਕਰਤੂਤ ਤੁਹਾਡੇ ਅੱਖਰਾਂ ਨਾਲੋਂ ਉੱਚੀ ਬੋਲਦੀ ਹੈ। ਧਿਆਨ ਨਾਲ, ਯੂਅਰ ਐਕਸ਼ਨਸ ਵਿਲ ਸਪੀਕ ਲਾਊਡਰ ਦੈਨ ਯੂਅਰ ਵਰਡ। ਤੁਹਾਡੇ ਸ਼ਬਦਾਂ ਨਾਲੋਂ, ਤੁਹਾਡੇ ਲੈਕਚਰਾਂ ਨਾਲੋਂ ਜਿਵੇਂ ਦਾਸ ਲੱਗਾ ਹੀ ਰਹਿੰਦਾ ਹੈ, ਕਰਤੂਤ ਉੱਚੀ ਬੋਲਦੀ ਹੈ ਅਤੇ ਦੂਰ ਤੱਕ ਉਹਦੀ ਆਵਾਜ਼ ਜਾਂਦੀ ਹੈ। ਬਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਿਹਾ ਅਤੇ ਸਾਡਾ ਅੱਜ ਫਰਜ਼ ਬਣਦਾ ਹੈ, ਜਪਜੀ ਸਾਹਿਬ ਪੜ੍ਹਨ ਵਾਲਿਆ, ਤੇਰੀ ਕੋਈ ਗੱਲ ਗੁਰੂ ਨਾਨਕ ਦੇਵ ਨੂੰ ਪਸੰਦ ਆਉਂਦੀ ਹੈ, ਪੜ੍ਹਦਾ ਪੜ੍ਹਦਾ ਇਹ ਵੀ ਸੋਚਿਆ ਕਰ। ਸਤਸੰਗ ਕਰਨ ਵਾਲਿਆ, ਲੰਗਰ ਬਣਾਉਣ ਵਾਲਿਆ, ਵਰਤਾਉਣ ਵਾਲਿਆ, ਛਕਣ ਵਾਲਿਆ, ਉਹ ਸੇਵ ਕਮਾਉਣ ਵਾਲਿਆ, ਗੁਰੂ ਨਾਨਕ ਦੇਵ ਜੀ ਨੂੰ ਪਸੰਦ ਆਉਣ ਵਾਲਾ ਕੋਈ ਕੰਮ ਅੱਜ ਤੋਂ ਸ਼ੁਰੂ ਕਰ ਦੇ। ਮੈਂ ਤਾਂ ਬੇਨਤੀ ਕਰਦਾ ਹਾਂ, ਅਤੇ ਅੱਵਲ ਤਾਂ ਤੁਹਾਡੇ ਵਿੱਚ ਕੋਈ ਭੈਣ ਭਰਾ ਬੀਬੀ ਐਸੀ ਨਹੀਂ ਹੋਵੇਗੀ ਜਿਹਨੂੰ ਪੰਜਾਬੀ ਆਉਂਦੀ ਹੋਵੇ, ਉਰਦੂ ਆਉਂਦਾ ਹੋਵੇ, ਹਿੰਦੀ ਆਉਂਦੀ ਹੋਵੇ, ਅਤੇ ਉਹਨੇ ਅੱਜ ਬਾਬੇ ਦੇ ਪੁਰਬ ਉੱਤੇ ਜਪਜੀ ਸਾਹਿਬ ਦਾ ਪਾਠ ਨਾ ਕੀਤਾ ਹੋਵੇ, ਕਿਉਂਕਿ ਸਹੀ ਪੁਰਬ ਮਨਾਉਣਾ ਤਾਂ ਇਹੀ ਹੈ ਨਾ। ਜੇ ਕੀਤਾ ਹੈ ਧੰਨ ਭਾਗ, ਜੇ ਸਾਰਾ ਨਹੀਂ ਕੀਤਾ ਤਾਂ ਇਸੇ ਹੀ ਧੰਨ ਭਾਗ। ਪੰਜ ਪੌੜੀਆਂ ਹੀ ਰੋਜ਼ ਕਰੀਏ, ਇੱਕੋ ਹੀ ਸ਼ੁਰੂ ਕਰੀਏ, ਤੇਜ਼ ਤੁਰਨ ਨਾਲੋਂ ਹੌਲੀ ਹੌਲੀ ਤੁਰਨਾ ਵੀ ਮੰਜ਼ਿਲ ਵੱਲ ਚੰਗਾ ਹੁੰਦਾ। ਪਰ ਜੇ ਰਾਹ ਹੀ ਛੱਡ ਬੈਠੋ ਜਾਂ ਬਹਿ ਹੀ ਜਾਓ, ਤੁਰਨੋ ਹੀ ਹਟ ਜਾਓ, ਤਾਂ ਕਦੀ ਪਹੁੰਚਣ ਦਾ ਇਮਕਾਨ ਹੀ ਨਹੀਂ ਪੈਦਾ ਹੁੰਦਾ। ਇਸ ਲਈ ਅੱਜ ਤੋਂ ਜੇ ਅਸੀਂ ਪਾਠ ਨਹੀਂ ਕਰਦੇ ਬਾਬੇ ਦੀ ਬਾਣੀ ਦਾ, ਅਤੇ ਅੱਜ ਤੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੀਏ, ਫਿਰ ਕਦੋਂ ਕਰਨਾ ਹੈ? ਸਤਸੰਗ ਜੀ, ਕਬੀਰ ਜੀ ਕਹਿੰਦੇ ਨੇ, ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਤੋ ਅੱਜ ਤੋਂ ਅਸੀਂ ਆਪਣੇ ਮਨ ਵਿੱਚ ਕੁਛ ਨਾ ਕਿਸੇ ਤਬਦੀਲੀ ਲਈ, ਉਤਸ਼ਾਹ ਲਈ ਆਪਣੇ ਮਨ ਨੂੰ ਰਾਗਵ ਕਰੀਏ। ਬਸ ਪੁਰਬ ਮਨਾਉਣ ਦਾ ਆਨੰਦ ਆ ਗਿਆ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਸ ਤੋਂ ਬਿਨਾਂ ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲੈਣ ਨਾ ਢੋਈ, ਕੱਚਾ ਰੰਗ ਕੁਸੁੰਭ ਦਾ ਪਾਣੀ ਧੋਤੇ ਫਿਰ ਨਾ ਰਹੋਈ, ਕਰਨ ਬਖੀਲੀ ਆਪ ਵਿੱਚ ਆਰਾਮ ਰਹੀਮ ਇੱਕ ਥਾਂ ਖਲੋਈ। ਅੰਤ ਵਿੱਚ ਕਹਿੰਦੇ ਨੇ, ਪਾਤਸ਼ਾਹ ਆਪ ਜੀ ਦਾ ਪਵਿੱਤਰ 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 ਪੁਨੀਤ ਮੁਕੱਦਸ ਗੁਰਪੁਰਬ ਮਨਾਉਂਦਿਆਂ ਗੁਰੂ ਸੰਗਤਾਂ ਵੱਲੋਂ ਮਾਇਆ ਅਰਦਾਸ ਹੈ, ਕਾਰਜ ਰਾਸ ਕਰਨੇ ਗੁਰਮਤਿ ਦੀ ਦਾਤ ਅਤੇ ਆਪ ਦੀ ਅੰਮ੍ਰਿਤ ਨਿਗਾਬਾਨੀ ਅੰਦਰ ਰੱਖਣਾ ਆਪਣੀਆਂ ਪਿਆਰੀਆਂ ਸੰਗਤਾਂ ਨੂੰ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਦਾਸ ਮੰਗਦੇ ਨੇ।